ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਹੈ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸਾਥੀਓ, ਅੱਜ ਸਿਹਤ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਵਾਲਿਦੈਨ ਨੂੰ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਰਾਤ ਨੂੰ ਜਲਦੀ ਸੌਣ ਦੀ ਅਤੇ ਸੁਬਾਹ ਜਲਦੀ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ, ਕਿਉਂਕਿ ਇਹ ਉਹਨਾਂ ਦੀ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਬੱਚਿਆਂ ਨੂੰ ਵਕਤ 'ਤੇ ਸੁਲਾਉਣਾ ਵਾਲਿਦੈਨ ਦੇ ਲਈ ਇੱਕ ਮਸਲਾ ਬਣਿਆ ਹੋਇਆ ਹੈ। ਅਕਸਰ ਘਰਾਂ 'ਚ ਵੇਖਿਆ ਗਿਆ ਹੈ ਕਿ ਜਦੋਂ ਬੱਚਾ 8-10 ਸਾਲ ਦਾ ਹੋ ਜਾਂਦਾ ਹੈ ਤਾਂ ਉਹ ਕੋਸ਼ਿਸ਼ ਕਰਦਾ ਹੈ ਕਿ ਆਪਣੇ ਮਾਂ ਬਾਪ ਦੇ ਸੋ ਜਾਣ ਦੇ ਬਾਅਦ ਵੀ ਜਾਗਦਾ ਰਹੇ ਅਤੇ TV ਵੇਖਦਾ ਰਹੇ ਜਾਂ ਫਿਰ ਕੰਪਿਊਟਰ ਗੇਮਸ ਖੇਡਦਾ ਰਹੇ। ਸਾਥੀਓ, ਦਰਅਸਲ ਇਹਦੇ 'ਚ ਵੀ ਬੱਚਿਆਂ ਦਾ ਇੱਕ ਨਫਸਿਆਤੀ ਪਹਿਲੂ ਹੈ। ਬੱਚੇ ਵਾਲਿਦੈਨ ਦੇ ਸੌਣ ਦੇ ਬਾਅਦ ਜਾਗ ਕੇ ਕੁਝ ਕਰਨ ਨੂੰ ਐਡਵੈਂਚਰ ਸਮਝਦੇ ਨੇ ਅਤੇ ਫਖਰ ਮਹਿਸੂਸ ਕਰਦੇ ਨੇ ਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਕੁਝ ਕੀਤਾ ਹੈ। ਜਲਦੀ ਸੌਣ ਦੀ ਆਦਤ ਇੱਕ ਅੱਛੀ ਆਦਤ ਅਤੇ ਤਰਬੀਅਤ ਦਾ ਹਿੱਸਾ ਹੁੰਦੀ ਹੈ। ਇਹ ਆਦਤ ਬੱਚਿਆਂ ਨੂੰ ਬਚਪਨ ਦੇ ਜ਼ਮਾਨੇ 'ਚ ਹੀ ਪਾ ਦਿੱਤੀ ਜਾਏ ਅਤੇ ਹਮੇਸ਼ਾ ਕਾਇਮ ਰਹਿੰਦੀ ਹੈ। ਸਾਥੀਓ, ਅਕਸਰ ਸਾਡੇ ਬਜ਼ੁਰਗ ਵੀ ਸਾਨੂੰ ਇਹ ਨਸੀਹਤ ਕਰਦੇ ਸਨ ਕਿ ਜਲਦੀ ਸੋ ਜਾਓ ਅਤੇ ਸੁਬਹਾ ਜਲਦੀ ਉੱਠੋ, ਕਿਉਂਕਿ ਇਹ ਸਿਹਤ ਦੇ ਲਈ ਅੱਛਾ ਹੈ। ਇਸ ਲਈ ਸਾਨੂੰ ਵੀ ਆਪਣੇ ਬੱਚਿਆਂ 'ਚ ਇਹ ਆਦਤ ਮੁੰਤਕਿਲ ਕਰਨ ਦੀ ਜ਼ਰੂਰਤ ਹੈ। ਬੱਚਿਆਂ ਦੇ ਮਾਰੂਫ ਨਫਸਿਆਤੀ ਡਾਕਟਰ ਕਹਿੰਦੇ ਨੇ ਕਿ ਅਗਰ ਤੁਹਾਡਾ ਬੱਚਾ ਰੋ ਰਿਹਾ ਹੈ ਤਾਂ ਉਹਨੂੰ ਰੋਣ ਦਿੱਤਾ ਜਾਏ ਅਤੇ ਕੋਸ਼ਿਸ਼ ਕੀਤੀ ਜਾਏ ਕਿ ਉਹਨੂੰ ਉਹਦੀ ਮਖਸੂਸ ਜਗ੍ਹਾ 'ਤੇ ਹੀ ਸੁਲਾਇਆ ਜਾਏ, ਕਿਉਂਕਿ ਉਹ ਇਸ ਮਾਹੌਲ ਅਤੇ ਉਸ ਮਕਾਮ ਤੋਂ ਅੱਛੀ ਤਰ੍ਹਾਂ ਵਾਕਿਫ ਹੁੰਦਾ ਹੈ। ਡਾਕਟਰ ਫਰਮਾਉਂਦੇ ਨੇ ਕਿ ਬੱਚੇ ਆਮ ਤੌਰ 'ਤੇ ਬਹੁਤ ਜ਼ਿਆਦਾ ਮਾਹੌਲ 'ਚ ਟਲ ਜਾਣ ਦੇ ਆਦੀ ਹੁੰਦੇ ਨੇ। ਥੋੜ੍ਹੀ ਦੇਰ ਦੇ ਲਈ ਉਹਨਾਂ ਨੂੰ ਬੇਚੈਨੀ ਤਾਂ ਹੁੰਦੀ ਹੈ, ਲੇਕਿਨ ਤੁਸੀਂ ਉਹਨਾਂ ਦੀ ਬੇਚੈਨੀ ਤੋਂ ਪਰੇਸ਼ਾਨ ਨਾ ਹੋਵੋ ਅਤੇ ਉਹਨਾਂ ਨੂੰ ਸਲਾਹਣ ਦੀ ਕੋਸ਼ਿਸ਼ ਕਰਦੇ ਰਹੋ। ਤੁਸੀਂ ਵੇਖੋਗੇ ਕਿ ਕੁਝ ਦੇਰ ਦੀ ਕੋਸ਼ਿਸ਼ ਦੇ ਬਾਅਦ ਬੱਚੇ ਨੂੰ ਖੁਦ ਬਖੁਦ ਨੀਂਦ ਆ ਜਾਏਗੀ। ਇਹ ਸਭ ਤੁਹਾਡੇ ਸਮਝਾਉਣ 'ਤੇ ਮੁਨਸਰ ਹੈ ਕਿ ਤੁਸੀਂ ਬੱਚੇ ਨੂੰ ਕੀ ਸਿਖਾਇਆ ਹੈ। ਅਗਰ ਤਰਬੀਅਤ ਦਿੱਤੀ ਹੈ ਕਿ ਉਹ ਆਪਣੇ ਬਿਸਤਰ 'ਤੇ ਸੋਏ ਤਾਂ ਉਹ ਹਮੇਸ਼ਾ ਬਿਸਤਰ 'ਤੇ ਹੀ ਸੋਏਗਾ। ਸਾਥੀਓ, ਅਕਸਰ ਮਾਵਾਂ ਰਾਤ ਨੂੰ ਆਪਣੇ ਬੱਚੇ ਨੂੰ ਇਹ ਕਹਿੰਦੀਆਂ ਨੇ ਕਿ ਬੇਟਾ ਖੁਦਾ ਦੇ ਲਈ ਸੋ ਜਾਓ, ਇੰਨੀ ਰਾਤ ਹੋ ਗਈ ਹੈ, ਤੁਸੀਂ ਕੀ ਕਰਦੇ ਫਿਰ ਰਹੇ ਹੋ। ਮਾਵਾਂ ਅਕਸਰ ਆਪਣੇ ਬੱਚਿਆਂ ਨੂੰ ਇਹ ਕਹਿੰਦੀਆਂ ਨੇ ਕਿ ਬੇਟਾ ਨਾ ਤਾਂ ਤੂੰ ਦਿਨ ਨੂੰ ਸੋਨਾ ਹੈ ਅਤੇ ਰਾਤ ਨੂੰ ਵੀ ਨਹੀਂ ਸੋਂਦਾ, ਇਸ ਤਰ੍ਹਾਂ ਤੇਰੀ ਸਿਹਤ ਖਰਾਬ ਹੋ ਜਾਏਗੀ। ਇਸ ਕਿਸਮ ਦੇ ਜੁਮਲੇ ਅਕਸਰ ਸਾਨੂੰ ਸੁਣਨ ਨੂੰ ਮਿਲਦੇ ਨੇ। ਸਾਥੀਓ, ਹੋ ਸਕਦਾ ਹੈ ਕਿ ਤੁਸੀਂ ਖੁਦ ਵੀ ਆਪਣੇ ਬੱਚਿਆਂ ਦੀ ਇਸ ਹਰਕਤ ਤੋਂ ਪਰੇਸ਼ਾਨ ਹੁੰਦੇ ਹੋਵੋ, ਕਿਉਂਕਿ ਤੁਹਾਡੇ ਸੋ ਜਾਣ ਦੇ ਬਾਅਦ ਵੀ ਅਗਰ ਬੱਚੇ ਜਾਗਦੇ ਰਹਿਣ ਤੇ ਇਹਦੇ ਤੋਂ ਵਾਲਿਦੈਨ ਨੂੰ ਪਰੇਸ਼ਾਨੀ ਹੁੰਦੀ ਹੈ ਤੇ ਉਹਨਾਂ ਦੀ ਆਪਣੀ ਨੀਂਦ ਵੀ ਖਰਾਬ ਹੁੰਦੀ ਹੈ। ਸੋ ਇਸ ਲਈ ਜ਼ਰੂਰੀ ਹੈ ਕਿ ਵਾਲਿਦੈਨ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਇਹ ਦੱਸਣ ਕਿ ਜਲਦੀ ਸੋਣਾ ਤੇ ਸੁਬਹਾ ਜਲਦੀ ਉੱਠਣਾ ਉਹਨਾਂ ਦੀ ਸਿਹਤ ਦੇ ਲਈ ਤੇ ਉਹਨਾਂ ਦੀ ਜ਼ਿੰਦਗੀ ਦੇ ਲਈ ਬਹੁਤ ਹੀ ਮਫੀਦ ਹੈ। ਬਹੁਤ ਸਾਰੇ ਐਸੇ ਘਰ ਵੀ ਹੁੰਦੇ ਨੇ ਜਿਨ੍ਹਾਂ 'ਚ ਬੱਚੇ ਵਾਲਿਦੈਨ ਦੇ ਨਾਲ ਹੀ ਸੋ ਜਾਂਦੇ ਨੇ, ਪਰ ਕੁਝ ਬੱਚੇ ਬਹੁਤ ਹੀ ਬੇਚੈਨ ਫਿਤਰਤ ਦੇ ਹੁੰਦੇ ਨੇ। ਸੌਂਦੇ ਵੇਲੇ ਪੂਰੇ ਬਿਸਤਰ ਤੇ ਚੱਕਰ ਲਗਾਉਂਦੇ ਰਹਿੰਦੇ ਨੇ, ਉਲਟੇ ਸਿੱਧੇ ਹੱਥ ਪਾਉਂ ਹਿਲਾਉਂਦੇ ਨੇ, ਜਿੰਦੀ ਵਜ੍ਹਾ ਨਾਲ ਵਾਲਿਦੈਨ ਦੀ ਨੀਂਦ ਵੀ ਖਰਾਬ ਹੁੰਦੀ ਹੈ। ਸਾਥੀਓ, ਐਸੀ ਸੂਰਤ 'ਚ ਵਾਲਿਦੈਨ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਕੁਝ ਦਿਨਾਂ ਦੇ ਬਾਅਦ ਅਲੱਗ ਬਿਸਤਰ ਤੇ ਮੁੰਤਕਿਲ ਕਰ ਦਿੱਤਾ ਜਾਏ, ਤਾਂ ਕਿ ਨਾ ਉਹ ਖੁਦ ਬੇਰਾਮ ਹੋਏ ਤੇ ਨਾ ਹੀ ਤੁਸੀਂ ਬੇਰਾਮ ਹੋਵੋ। ਬੱਚੇ ਨੂੰ ਆਪਣੇ ਬਿਸਤਰ ਤੋਂ ਅਲੱਗ ਕਰਨ ਦੀ ਉਮਰ ਆਮ ਤੌਰ 'ਤੇ 2-3 ਸਾਲ ਹੁੰਦੀ ਹੈ। ਅਗਰ ਤੁਹਾਡਾ ਬੱਚਾ ਆਪਣੇ ਬਿਸਤਰ 'ਤੇ ਬੇਆਰਾਮ ਮਹਿਸੂਸ ਕਰੇ ਤੇ ਤੁਹਾਡੇ ਬਿਸਤਰ ਤੇ ਆਉਣਾ ਚਾਹੇ ਤੇ ਇਹਦਾ ਮਤਲਬ ਐਵੇਂ ਕਿ ਹਜੇ ਉਹ ਅਲੈਦਾ ਸੌਣ ਦੇ ਲਈ ਤਿਆਰ ਨਹੀਂ। ਇਹਦੇ ਇਲਾਵਾ ਇੱਕ ਗੱਲ ਹੋਰ ਵੀ ਹੈ ਕਿ ਕਿਸੇ ਬੱਚੇ ਦੇ ਸੌਣ, ਨਾ ਸੌਣ, ਦੇਰ ਤੱਕ ਜਾਗਣ ਵਗੈਰਾ ਦਾ ਮਾਮਲਾ ਹਰ ਘਰ 'ਚ ਮੁਖਤਲਿਫ ਅੰਦਾਜ਼ ਤੇ ਨੋਇਤ ਦਾ ਹੋ ਸਕਦਾ ਹੈ। ਇਸ ਲਈ ਇਸ ਮਾਮਲੇ ਨੂੰ ਆਪਣੇ ਤੌਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਕੋਈ ਇੱਕ ਤਰੀਕਾ ਹਰ ਇੱਕ ਦੇ ਲਈ ਮੁਫੀਦ ਸਾਬਿਤ ਨਹੀਂ ਹੋ ਸਕਦਾ। ਸਾਥੀਓ, ਯਾਦ ਰੱਖੋ ਕਿ ਹਰ ਬੱਚੇ ਦੀ ਨੀਂਦ ਦੇ ਔਕਾਤ ਉਹਦੀ ਜਿਸਮਾਨੀ ਤੇ ਜ਼ਿਹਨੀ ਸਲਾਹੀਅਤ ਦੇ ਇਤਬਾਰ ਨਾਲ ਮੁਖਤਲਿਫ ਹੋ ਸਕਦੇ ਨੇ। ਬਾਜ਼ ਬੱਚੇ ਸਿਰਫ 5-6 ਘੰਟਿਆਂ ਦੀ ਨੀਂਦ ਲੈਣ ਦੇ ਬਾਵਜੂਦ ਆਪਣੇ ਆਪ ਨੂੰ ਤਾਜ਼ਾਦਮ ਮਹਿਸੂਸ ਕਰਦੇ ਨੇ, ਜਦਕਿ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ 8-10 ਘੰਟੇ ਦੀ ਨੀਂਦ ਚਾਹੀਦੀ ਹੁੰਦੀ ਏ। ਇਹ ਕੋਈ ਐਸੀ ਤਸ਼ਵੀਸ਼ ਦੀ ਗੱਲ ਨਹੀਂ ਤੇ ਵਾਲਿਦੈਨ ਨੂੰ ਇਹਦੇ ਬਾਰੇ ਪਰੇਸ਼ਾਨ ਹੋਣ ਦੀ ਵੀ ਜ਼ਰੂਰਤ ਨਹੀਂ। ਲੇਕਿਨ ਜਦੋਂ ਤੁਹਾਡਾ ਬੱਚਾ ਸੁਸਤੀ, ਉਦਾਸੀ, ਥੱਕਣ, ਬੇਖੁਆਬੀ ਵਗੈਰਾ ਦਾ ਇਜ਼ਹਾਰ ਕਰੇ ਜਾਂ ਉਹਦਾ ਵਜ਼ਨ ਉਹਦੀ ਉਮਰ ਨਾਲੋਂ ਘੱਟ ਹੋਏ ਤੇ ਫਿਰ ਐਸੀ ਸੂਰਤ ਤੇ ਆਪਣੇ ਬੱਚੇ ਤੇ ਫੌਰਨ ਤਵੱਜਾ ਦਵੋ। ਲੇਕਿਨ ਅਗਰ ਤੁਹਾਡਾ ਬੱਚਾ ਮਾਮੂਲ ਦੇ ਮੁਤਾਬਿਕ ਚਾਕੋ ਚੌਬਨ ਦੇ ਤਾਜ਼ਾ ਦਮ ਏ ਤੇ ਫਿਰ ਪਰੇਸ਼ਾਨੀ ਦੀ ਕੋਈ ਗੱਲ ਨਹੀਂ। ਸਾਥੀਓ, ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਬੱਚਿਆਂ ਨੂੰ ਰਾਤ ਨੂੰ ਬੁਰੇ ਖੁਆਬ ਆਉਂਦੇ ਨੇ। ਭਿਆਨਕ ਤੇ ਖੌਫ ਜ਼ਦਾ ਕਰ ਦੇਣ ਵਾਲੇ ਖੁਆਬ ਅਕਸਰ ਬੱਚੇ ਦੀ ਨੀਂਦ ਨੂੰ ਖਰਾਬ ਕਰ ਦਿੰਦੇ ਨੇ। ਬਾਜ਼ ਬੱਚੇ ਤੇ ਇੰਨੇ ਖੌਫ ਜ਼ਦਾ ਹੋ ਜਾਂਦੇ ਨੇ ਕਿ ਉਹ ਨੀਂਦ 'ਚ ਚੀਖ ਪੈਂਦੇ ਨੇ। ਮਾਹਿਰੀ ਨਫਸੀਆਤ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਮੁਖਤਲਿਫ ਕਿਸਮ ਦੇ ਖੁਆਬ ਆ ਸਕਦੇ ਨੇ, ਲੇਕਿਨ ਜਦੋਂ ਇਹ ਖੁਆਬ ਉਹਨਾਂ ਨੂੰ ਡਿਸਟਰਬ ਕਰਨ ਲੱਗਣ ਤੇ ਫਿਰ ਇਹ ਖੁਆਬ ਭਿਆਨਕ ਬਣ ਜਾਂਦੇ ਨੇ ਤੇ ਲਾਸ਼ਾਊਰ ਉਹਨਾਂ ਦਾ ਗਹਿਰਾ ਅਸਰ ਕਬੂਲ ਕਰ ਲੈਂਦਾ ਹੈ। ਸਾਥੀਓ, ਇਹਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਬੱਚੇ ਜਦੋਂ ਰਾਤ ਨੂੰ ਦੇਰ ਤੱਕ TV ਵੇਖਦੇ ਨੇ ਤੇ ਫਿਰ ਟੀਵੀ ਵੇਖਦਿਆਂ ਨਾਲ ਹੀ ਸੋ ਜਾਂਦੇ ਨੇ ਤੇ ਜਿਹੜੇ ਪ੍ਰੋਗਰਾਮ ਉਹਨਾਂ ਨੇ ਟੀਵੀ 'ਚ ਵੇਖੇ ਹੁੰਦੇ ਨੇ ਉਹਦੇ ਬਾਰੇ ਉਹ ਖਾਬ ਵੇਖਦੇ ਨੇ ਤੇ ਅਗਰ ਉਹਨਾਂ ਨੇ ਕੋਈ ਐਸੇ ਪ੍ਰੋਗਰਾਮ ਵੇਖੇ ਹੋਣ ਜਿਨ੍ਹਾਂ ਦੀ ਵਜ੍ਹਾ ਤੋਂ ਉਹ ਖੌਫਜ਼ਦਾ ਹੋਣ ਤੇ ਫਿਰ ਯਕੀਨਨ ਉਹ ਨੀਂਦ 'ਚ ਵੀ ਘਬਰਾ ਜਾਂਦੇ ਨੇ ਤੇ ਚੀਖ ਕੇ ਉੱਠ ਜਾਂਦੇ ਨੇ। ਸੋ ਇਸ ਲਈ ਵਾਲਿਦੈਨ ਨੂੰ ਚਾਹੀਦਾ ਹੈ ਕਿ ਜਦੋਂ ਬੱਚਾ ਟੀਵੀ ਵੇਖਣ ਤੋਂ ਫਾਰਿਗ ਹੋ ਜਾਏ ਤੇ ਥੋੜ੍ਹੀ ਦੇਰ ਦੇ ਲਈ ਬੱਚੇ ਦੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰੋ ਤਾਂ ਕਿ ਟੀਵੀ ਦਾ ਅਸਰ ਉਹਦੇ ਜ਼ਿਹਨ ਤੋਂ ਦੂਰ ਹੋ ਜਾਏ। ਤੇ ਸਾਥੀਓ, ਅਗਰ ਖੁਆਬ ਦੇ ਦੌਰਾਨ ਤੁਹਾਡਾ ਬੱਚਾ ਡਰ ਕੇ ਉੱਠ ਜਾਂਦਾ ਹੈ ਤੇ ਉਹਨੂੰ ਨਰਮੀ ਦੇ ਨਾਲ ਥਪਕ ਥਪਕ ਕੇ ਪਿਆਰ ਨਾਲ ਸੁਲਾਉਣ ਦੀ ਕੋਸ਼ਿਸ਼ ਕਰੋ ਤੇ ਉਹਨੂੰ ਹੌਸਲਾ ਦਿਲਾਓ ਕਿ ਐਸਾ ਕੁਝ ਨਹੀਂ। ਸਾਥੀਓ, ਅਸੀਂ ਵੇਖਦੇ ਹਾਂ ਕਿ ਕਈ ਬੱਚਿਆਂ 'ਚ ਇਹ ਵੀ ਇੱਕ ਪਰੇਸ਼ਾਨ ਕਰਨ ਵਾਲਾ ਅੰਸਰ ਹੈ ਕਿ ਬੇਖੁਆਬੀ ਇੱਕ ਐਸੀ ਸੂਰਤ ਹਾਲ ਹੈ ਜਿਹਦੇ 'ਚ ਬੱਚਾ ਗਹਿਰੀ ਨੀਂਦ ਨਹੀਂ ਸੋ ਪਾਉਂਦਾ, ਯਾਨੀ ਉਹ ਸੌਣ ਦੇ ਬਾਵਜੂਦ ਨਹੀਂ ਸੌਂਦਾ। ਇਹ ਮਰਜ਼ ਵੱਡਿਆਂ 'ਚ ਜ਼ਿਆਦਾ ਪਾਇਆ ਜਾਂਦਾ ਹੈ। ਸੌਣ ਦੀ ਮੁੱਦਤ ਤੇ ਸ਼ਿੱਦਤ ਦੋਨੋਂ ਹੀ ਇਹਦੇ ਤੋਂ ਮੁਤਾਸਿਰ ਹੁੰਦੀਆਂ ਨੇ। ਇਹਦਾ ਮਤਲਬ ਐਵੇਂ ਕਿ ਅਗਰ ਬੱਚਾ 6 ਘੰਟੇ ਸੁੱਤਾ ਹੈ ਤੇ ਹਕੀਕਤਨ ਉਹ ਸਿਰਫ 4 ਘੰਟੇ ਹੀ ਸੁੱਤਾ ਹੈ। ਇਸ ਤਰ੍ਹਾਂ ਸੌਣ ਦੀ ਮੁੱਦਤ ਮੁਤਾਸਿਰ ਹੁੰਦੀ ਹੈ। ਸੋ ਸਾਥੀਓ, ਅਗਰ ਤੁਹਾਡਾ ਬੱਚਾ ਵੀ ਬੇਖੁਆਬੀ ਦਾ ਸ਼ਿਕਾਰ ਹੈ ਜਾਂ ਉਹ ਨੀਂਦ 'ਚ ਬਾਰ ਬਾਰ ਉੱਠ ਜਾਂਦਾ ਹੈ, ਥੋੜ੍ਹੀ ਦੇਰ ਦੇ ਲਈ ਸੌਂਦਾ ਹੈ ਤੇ ਫਿਰ ਉੱਠ ਜਾਂਦਾ ਹੈ, ਤੇ ਇਹਦੇ ਲਈ ਤੁਹਾਨੂੰ ਆਪਣੇ ਬੱਚੇ ਨੂੰ ਡਾਕਟਰ ਨੂੰ ਦਿਖਾਉਣ ਦੀ ਜ਼ਰੂਰਤ ਹੈ। ਕਿਉਂਕਿ ਸਾਥੀਓ, ਬੇਖੁਆਬੀ ਨਾ ਤਾਂ ਵੱਡਿਆਂ ਦੇ ਲਈ ਹੀ ਅੱਛੀ ਹੈ ਅਤੇ ਨਾ ਹੀ ਬੱਚਿਆਂ ਦੇ ਲਈ, ਕਿਉਂਕਿ ਇਹਦੇ ਜ਼ਰੀਏ ਇਨਸਾਨ ਦੀ ਸਿਹਤ ਮੁਤਾਸਿਰ ਹੁੰਦੀ ਹੈ। ਸੋ ਇਸ ਲਈ ਅਗਰ ਤੁਹਾਡਾ ਬੱਚਾ ਬੇਖੁਆਬੀ ਦਾ ਸ਼ਿਕਾਰ ਹੈ ਤਾਂ ਫਿਰ ਡਾਕਟਰ ਨਾਲ ਜ਼ਰੂਰ ਰਜੂ ਕਰੋ। ਬਹਰਹਾਲ, ਇਹ ਸਨ ਨੀਂਦ ਅਤੇ ਨੀਂਦ ਦੇ ਮੁਤਲਿਕ ਉਹ ਸਾਰੀਆਂ ਗੱਲਾਂ ਜਿਹੜੀਆਂ ਬੱਚੇ ਨੂੰ ਦਰਪੇਸ਼ ਹੋ ਸਕਦੀਆਂ ਨੇ। ਅਗਰ ਇਹਨਾਂ ਦੇ ਬਾਵਜੂਦ ਵੀ ਤੁਹਾਡਾ ਬੱਚਾ ਬੇਚੈਨ ਰਹਿੰਦਾ ਹੈ ਅਤੇ ਰਾਤ ਨੂੰ ਦੇਰ ਨਾਲ ਸੌਂਦਾ ਹੈ ਜਾਂ ਸੌਂਦਾ ਹੀ ਨਹੀਂ, ਤਾਂ ਫਿਰ ਸਾਥੀਓ ਡਾਕਟਰ ਨਾਲ ਰਜੂ ਕਰੋ ਅਤੇ ਮਾਲੂਮ ਕਰੋ ਕਿ ਕੀ ਵਜ੍ਹਾ ਹੈ ਅਤੇ ਉਹਦਾ ਹੱਲ ਤਲਾਸ਼ ਕਰਨ ਦੀ ਕੋਸ਼ਿਸ਼ ਕਰੋ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 00923107769962। नंबर एक बार फिर नोट कर लें 00923101767962। एडवेंटिस्ट वर्ल्ड रेडियो वालों प्रोग्राम उम्मीद दी किरण नशर किया जा रहा है। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲਾ ਕਿ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣੀਏ। ਅੱਜ ਅਸੀਂ ਖੁਦਾਵੰਦ ਦੇ ਕਲਾਮ ਚੋਂ ਇਸ ਗੱਲ ਨੂੰ ਸਿੱਖਾਂਗੇ ਤੇ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਯਿਸੂ ਮਸੀਹ ਦਾ ਗੋਸ਼ਤ ਖਾਣ ਤੋਂ ਤੇ ਖੂਨ ਪੀਣ ਤੋਂ ਕੀ ਮੁਰਾਦ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯੋਹੰਨਾ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਇਹਦੇ 6 ਬਾਬ ਦੀ 53 ਆਇਤ ਵਿੱਚ ਆ ਗੱਲ ਪੜ੍ਹਨੇ ਆ ਕਿ ਯਿਸੂ ਮਸੀਹ ਨੇ ਫਰਮਾਇਆ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਤੁਸੀਂ ਇਬਨੇ ਆਦਮ ਦਾ ਗੋਸ਼ਤ ਨਾ ਖਾਓ ਤੇ ਉਹਦਾ ਖੂਨ ਨਾ ਪੀਓ ਤੁਹਾਡੇ ਵਿੱਚ ਜ਼ਿੰਦਗੀ ਨਹੀਂ। ਸਾਥੀਓ, ਜਦੋਂ ਯਿਸੂ ਮਸੀਹ ਨੇ ਆ ਕਲਾਮ ਆਖਿਆ ਉਸ ਵੇਲੇ ਜਿਹੜੇ ਯਹੂਦੀ ਲੋਕ ਸਨ ਉਹ ਆਪਸ ਵਿੱਚ ਬੁੜਬੜਾਉਣ ਲੱਗੇ ਤੇ ਉਹ ਆ ਗੱਲ ਕਹਿਣ ਲੱਗੇ ਕਿ ਆ ਸ਼ਖਸ ਯਾਨੀ ਕਿ ਯਿਸੂ ਮਸੀਹ ਆਪਣਾ ਗੋਸ਼ਤ ਸਾਨੂੰ ਖਾਣ ਦੇ ਲਈ ਕਿਉਂ ਦਿੰਦਾ ਤੇ ਆਪਣਾ ਖੂਨ ਪੀਣ ਦੇ ਲਈ ਸਾਨੂੰ ਕਿਉਂ ਕਹਿੰਦਾ। ਸਾਥੀਓ, ਯਕੀਨਨ ਇਸ ਗੱਲ ਨੂੰ ਜਾਣਨਾ ਬੜਾ ਹੀ ਜ਼ਰੂਰੀ ਹੈ ਕਿ ਯਿਸੂ ਮਸੀਹ ਨੇ ਆ ਕਿਉਂ ਫਰਮਾਇਆ ਕਿ ਜਦੋਂ ਤੱਕ ਤੁਸੀਂ ਇਬਨੇ ਆਦਮ ਦਾ ਗੋਸ਼ਤ ਨਾ ਖਾਓ ਤੇ ਉਹਦਾ ਖੂਨ ਨਾ ਪੀਓ ਤੁਹਾਡੇ ਵਿੱਚ ਜ਼ਿੰਦਗੀ ਨਹੀਂ। ਸਾਥੀਓ, ਯਾਦ ਰੱਖੋ ਕਿ ਇਸ ਕਲਾਮ ਵਿੱਚ ਸਾਡੇ ਲਈ ਬੜਾ ਗਹਿਰਾ ਪੈਗਾਮ ਪਾਇਆ ਜਾਂਦਾ ਹੈ। ਇਨਸਾਨੀ ਅਕਲ ਇਸ ਕਲਾਮ ਨੂੰ ਸਮਝ ਨਹੀਂ ਸਕਦੀ। ਆ ਕਲਾਮ ਇਨਸਾਨੀ ਸਮਝ ਤੋਂ ਬਾਲਾਤਾਰ ਹੈ। ਜਦੋਂ ਤੱਕ ਅਸੀਂ ਰੂਹਾਨੀ ਨਹੀਂ ਬਣਾਂਗੇ। ਜਦੋਂ ਤੱਕ ਅਸੀਂ ਰੂਹਾਨੀ ਤੌਰ ਨਾਲ ਇਸ ਗੱਲ ਨੂੰ ਨਾ ਲਵਾਂਗੇ, ਉਦੋਂ ਤੱਕ ਅਸੀਂ ਇਹਨਾਂ ਗੱਲਾਂ ਨੂੰ ਸਮਝ ਨਹੀਂ ਪਾਵਾਂਗੇ। ਸੋ ਸਾਥੀਓ, ਤੁਸੀਂ ਕੀ ਸੋਚਦੇ ਹੋ? ਤੁਹਾਡੇ ਦੇ ਬਾਰੇ ਕੀ ਖਿਆਲ ਹੈ ਕਿ ਯਿਸੂ ਮਸੀਹ ਨੇ ਆਪਣੇ ਬਾਰੇ ਇਹ ਕਲਾਮ ਕਿਸ ਲਈ ਕੀਤਾ? ਉਹਨੇ ਕਿਉਂ ਆ ਗੱਲ ਕਹੀ ਕਿ ਜਦੋਂ ਤੱਕ ਤੁਸੀਂ ਮੇਰਾ ਗੋਸ਼ਤ ਨਾ ਖਾਓਗੇ, ਮੇਰਾ ਖੂਨ ਨਾ ਪੀਓਗੇ, ਤੁਹਾਡੇ ਵਿੱਚ ਜ਼ਿੰਦਗੀ ਨਹੀਂ? ਸਾਥੀਓ, ਆ ਗੱਲ ਯਾਦ ਰੱਖੋ ਕਿ ਖੁਦਾਵੰਦ ਯਿਸੂ ਮਸੀਹ ਨੇ ਆ ਕਲਾਮ ਉਸ ਵੇਲੇ ਕੀਤਾ ਜਦੋਂ ਯਹੂਦੀ ਯਰੂਸ਼ਲਮ ਵਿੱਚ ਮਿਸਰ ਤੋਂ ਬਣੇ ਇਸਰਾਇਲ ਦੀ ਆਜ਼ਾਦੀ ਦੀ ਯਾਦ ਵਿੱਚ ਇਹਦੇ ਫਸਾ ਮਨਾਉਣ ਦੇ ਲਈ ਆਏ ਸਨ। ਯਹੂਦੀ ਹਰ ਸਾਲ ਯਰੂਸ਼ਲਮ ਵਿੱਚ ਆਉਂਦੇ ਤੇ ਇਸ ਮੌਕੇ ਤੇ ਉਹ ਇਹਦੇ ਫਸਾ ਮਨਾਉਂਦੇ। ਇਹਦੇ ਫਸਾ ਇਸ ਯਾਦ ਵਿੱਚ ਮਨਾਈ ਜਾਂਦੀ ਸੀ ਕਿ ਕਿਸ ਤਰ੍ਹਾਂ ਖੁਦਾ ਨੇ ਆਪਣੇ ਲੋਕਾਂ ਨੂੰ ਮਿਸਰ ਦੀ ਗੁਲਾਮੀ ਚੋਂ ਆਜ਼ਾਦ ਕਰਵਾਇਆ। ਔਰ ਫਿਰ ਇਹਦੇ ਫਸਾ ਇਸ ਗੱਲ ਦੀ ਵੀ ਯਾਦ ਸੀ ਕਿ ਕਿਸ ਤਰ੍ਹਾਂ ਖੁਦਾ ਦੇ ਫਰਿਸ਼ਤੇ ਨੇ ਬਣੀ ਇਸਰਾਇਲ ਨੂੰ ਉਹਦੇ ਪਲੋਠਿਆਂ ਨੂੰ ਮਹਿਫੂਜ਼ ਰੱਖਿਆ ਤੇ ਮਿਸਰੀਆਂ ਦੇ ਪਲੋਠਿਆਂ ਨੂੰ ਮਾਰ ਦਿੱਤਾ। ਸਾਥੀਓ, ਇਸ ਈਦ ਦੇ ਮੌਕੇ ਤੇ ਖੁਦਾਵੰਦ ਯਿਸੂ ਮਸੀਹ ਚਾਹੁੰਦਾ ਸੀ ਕਿ ਫਸਾ ਦੇ ਬਰੇ ਦੀ ਬਜਾਏ ਲੋਕ ਖੁਦਾ ਦੇ ਹਕੀਕੀ ਬਰੇ ਨੂੰ ਪਹਿਚਾਨਣ, ਜਿਹੜਾ ਦੁਨੀਆਂ ਦੇ ਗੁਨਾਹਾਂ ਨੂੰ ਉਠਾ ਲੈ ਜਾਂਦਾ ਹੈ। ਸੋ ਜਦੋਂ ਯਿਸੂ ਮਸੀਹ ਨੇ ਆ ਕਲਾਮ ਕੀਤਾ ਕਿ ਅਗਰ ਤੁਸੀਂ ਮੇਰਾ ਗੋਸ਼ਤ ਖਾਓਗੇ, ਮੇਰਾ ਖੂਨ ਪੀਓਗੇ ਤੇ ਜ਼ਿੰਦਗੀ ਪਾਓਗੇ, ਉਸ ਵੇਲੇ ਇੱਕ ਸ਼ਰਅ ਦੇ ਆਲਮ ਨੇ ਗੁੱਸੇ ਵਿੱਚ ਆ ਕੇ ਆ ਗੱਲ ਕਹੀ ਕਿ ਆ ਸ਼ਖਸ ਆਪਣਾ ਗੋਸ਼ਤ ਸਾਨੂੰ ਖਾਣ ਦੇ ਲਈ ਕਿਵੇਂ ਦੇ ਸਕਦਾ ਹੈ? ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਦੇ ਇਸ ਸਵਾਲ ਦੇ ਜਵਾਬ ਵਿੱਚ ਆ ਗੱਲ ਕਹੀ। ਅਗਰ ਅਸੀਂ ਯੋਹੰਨਾ ਦੀ ਅੰਜੀਲ ਦੇ 6 ਬਾਬ ਦੀ 53 ਐ ਤੋਂ ਲੈ ਕੇ 56 ਐ ਤੱਕ ਪੜ੍ਹੀਏ ਤੇ ਇੱਥੇ ਲਿਖਿਆ ਕਿ ਯਿਸੂ ਮਸੀਹ ਨੇ ਉਹਨੂੰ ਆਖਿਆ ਕਿ ਮੈਂ ਤੈਨੂੰ ਸੱਚ ਕਹਿੰਦਾ ਵਾਂ ਕਿ ਜਦੋਂ ਤੱਕ ਤੁਸੀਂ ਇਬਨੇ ਆਦਮ ਦਾ ਗੋਸ਼ਤ ਨਾ ਖਾਓ ਤੇ ਉਹਦਾ ਖੂਨ ਨਾ ਪੀਓ, ਤੁਹਾਡੇ ਵਿੱਚ ਜ਼ਿੰਦਗੀ ਨਹੀਂ। ਜਿਹੜਾ ਮੇਰਾ ਗੋਸ਼ਤ ਖਾਂਦਾ ਤੇ ਮੇਰਾ ਖੂਨ ਪੀਂਦਾ ਹੈ, ਹਮੇਸ਼ਾ ਦੀ ਜ਼ਿੰਦਗੀ ਉਹਦੀ ਹੈ ਤੇ ਮੈਂ ਉਹਨੂੰ ਆਖਰੀ ਦਿਨ ਫਿਰ ਜ਼ਿੰਦਾ ਕਰਾਂਗਾ, ਕਿਉਂਕਿ ਮੇਰਾ ਗੋਸ਼ਤ ਹਕੀਕਤ ਵਿੱਚ ਖਾਣ ਦੀ ਸ਼ੈ ਤੇ ਮੇਰਾ ਖੂਨ ਹਕੀਕਤ ਵਿੱਚ ਪੀਣ ਦੀ ਸ਼ੈ ਵੇ। ਜਿਹੜਾ ਮੇਰਾ ਗੋਸ਼ਤ ਖਾਂਦਾ ਤੇ ਮੇਰਾ ਖੂਨ ਪੀਂਦਾ ਹੈ, ਉਹ ਮੇਰੇ ਵਿੱਚ ਕਾਇਮ ਰਹਿੰਦਾ ਹੈ ਤੇ ਮੈਂ ਉਹਦੇ ਵਿੱਚ ਕਾਇਮ ਰਹਿਣਾ ਵਾਂ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਰੂਲ ਕੁਦਸ ਦੀ ਹਦਾਇਤ ਦੇ ਨਾਲ ਆ ਗੱਲ ਲਿਖਦੀ ਏ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਰ ਨੰਬਰ 476 ਵਿੱਚ। ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਮਸੀਹ ਦੇ ਗੋਸ਼ਤ ਨੂੰ ਖਾਣ ਤੇ ਉਹਦੇ ਖੂਨ ਨੂੰ ਪੀਣ ਤੋਂ ਮੁਰਾਦ ਏ ਕਿ ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਕੀਤਾ ਜਾਏ, ਉਹਦੇ ਤੇ ਈਮਾਨ ਰੱਖਿਆ ਜਾਏ ਕਿ ਉਹੀ ਸਾਡੇ ਗੁਨਾਹਾਂ ਨੂੰ ਮਾਫ਼ ਕਰਦਾ ਹੈ। ਜਦੋਂ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਦੇ ਹਾਂ ਤੇ ਉਹਦੇ ਤੇ ਈਮਾਨ ਰੱਖਦੇ ਹਾਂ ਕਿ ਉਹਨੇ ਸਾਡੇ ਗੁਨਾਹਾਂ ਨੂੰ ਮਾਫ਼ ਕਰ ਦਿੱਤਾ ਹੈ, ਉਸ ਵੇਲੇ ਅਸੀਂ ਉਹਦੇ ਵਿੱਚ ਕਾਮਿਲ ਹੋ ਜਾਂਦੇ ਹਾਂ। ਅਸੀਂ ਉਹਦੀ ਮੁਹੱਬਤ ਨੂੰ ਵੇਖਦੇ ਹਾਂ, ਉਹਦੇ ਵਿੱਚ ਕਾਇਮ ਰਹਿੰਦੇ ਹਾਂ। ਉਹਦੇ ਖੂਨ ਨੂੰ ਪੀਣ ਨਾਲ ਤੇ ਉਹਦੇ ਗੋਸ਼ਤ ਨੂੰ ਖਾਣ ਦੇ ਨਾਲ ਅਸੀਂ ਉਹਦੀ ਫਿਤਰਤ ਦਾ ਹਿੱਸਾ ਬਣ ਜਾਂਦੇ ਹਾਂ। ਸੋ ਸਾਥੀਓ, ਇਹ ਗੱਲ ਸੱਚ ਏ ਕਿ ਯਿਸੂ ਮਸੀਹ ਦੇ ਗੋਸ਼ਤ ਨੂੰ ਖਾਣ ਤੇ ਉਹਦੇ ਖੂਨ ਨੂੰ ਪੀਣ ਤੋਂ ਮੁਰਾਦ ਏ ਕਿ ਉਹਨੂੰ ਅਸੀਂ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਕਰੀਏ, ਉਹਦੇ ਤੇ ਅਸੀਂ ਈਮਾਨ ਲਿਆਈਏ। ਸਾਥੀਓ, ਆਹੀ ਗੱਲ ਖੁਦਾਵੰਦ ਯਿਸੂ ਮਸੀਹ ਯਹੂਦੀ ਲੋਕਾਂ ਨੂੰ ਸਿਖਾਉਣਾ ਚਾਹੁੰਦਾ ਸੀ। ਯਿਸੂ ਮਸੀਹ ਚਾਹੁੰਦਾ ਸੀ ਕਿ ਲੋਕ ਇਸ ਗੱਲ ਨੂੰ ਜਾਣਨ, ਇਸ ਗੱਲ ਨੂੰ ਸਮਝਣ ਕਿ ਰੂਹਾਨੀ ਤੌਰ ਨਾਲ ਇਸ ਗੱਲ ਤੋਂ ਕੀ ਮੁਰਾਦ ਏ। ਸਾਥੀਓ, ਯਿਸੂ ਮਸੀਹ ਦਾ ਕਲਾਮ ਸਾਡੀ ਰੂਹਾਨੀ ਜ਼ਰੂਰਤ ਨੂੰ ਪੂਰਾ ਕਰਦਾ ਹੈ। ਸੋ ਅਸੀਂ ਇਸ ਗੱਲ ਨੂੰ ਹਮੇਸ਼ਾ ਆਪਣੇ ਜ਼ਿਹਨਾਂ ਵਿੱਚ ਰੱਖੀਏ ਕਿ ਜਦੋਂ ਯਿਸੂ ਮਸੀਹ ਆ ਗੱਲ ਕਹਿੰਦਾ ਹੈ ਕਿ ਅਸੀਂ ਉਹਦਾ ਗੋਸ਼ਤ ਖਾਈਏ, ਉਹਦਾ ਖੂਨ ਪੀਏ, ਉਸ ਵੇਲੇ ਇਸ ਗੱਲ ਤੋਂ ਮੁਰਾਦ ਆਏ ਕਿ ਯਿਸੂ ਮਸੀਹ ਸਾਨੂੰ ਦਾਅਵਾ ਦਿੰਦੇ ਹੈ ਕਿ ਅਸੀਂ ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਕਰੀਏ ਤਾਂ ਕਿ ਸਾਡੇ ਗੁਨਾਹ ਮਾਫ਼ ਹੋਣ ਤੇ ਅਸੀਂ ਨਿਜਾਤ ਪਾ ਕੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰ ਸਕੀਏ। ਸਾਥੀਓ, ਅਗਰ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਾਂਗੇ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਾਂਗੇ ਤੇ ਫਿਰ ਅਸੀਂ ਯਿਸੂ ਮਸੀਹ ਵਿੱਚ ਜ਼ਿੰਦਗੀ ਪਾਵਾਂਗੇ। ਪਰ ਅਗਰ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਨਹੀਂ ਕਰਾਂਗੇ ਤੇ ਫਿਰ ਅਸੀਂ ਹਮੇਸ਼ਾ ਦੀ ਜ਼ਿੰਦਗੀ ਤੋਂ ਮਹਿਰੂਮ ਹੋ ਜਾਵਾਂਗੇ। ਸਾਥੀਓ, ਯਹੂਦੀ ਲੋਕਾਂ ਨੇ ਜਦੋਂ ਯਿਸੂ ਮਸੀਹ ਦੇ ਇਸ ਕਲਾਮ ਨੂੰ ਸੁਣਿਆ ਕਿ ਜਦੋਂ ਤੱਕ ਤੁਸੀਂ ਮੇਰਾ ਗੋਸ਼ਤ ਨਹੀਂ ਖਾਓਗੇ, ਮੇਰਾ ਖੂਨ ਨਹੀਂ ਪੀਓਗੇ, ਤੁਸੀਂ ਜ਼ਿੰਦਗੀ ਨਹੀਂ ਪਾ ਸਕੋਗੇ, ਉਸ ਵੇਲੇ ਉਹਨਾਂ ਨੇ ਇਸ ਕਲਾਮ ਨੂੰ ਜਿਸਮਾਨੀ ਤੌਰ 'ਤੇ ਲਿਆ, ਇਸ ਕਲਾਮ ਨੂੰ ਉਹਨਾਂ ਨੇ ਲੁਗਵੀ ਮਾਇਨਿਆਂ ਵਿੱਚ ਲਿਆ। ਉਸ ਵੇਲੇ ਉਹਨਾਂ ਨੇ ਯਿਸੂ ਮਸੀਹ ਦੇ ਇਸ ਕਲਾਮ ਨੂੰ ਕਬੂਲ ਨਾ ਕੀਤਾ, ਬਲਕਿ ਉਹਨਾਂ ਨੂੰ ਯਿਸੂ ਮਸੀਹ ਦਾ ਆ ਕਲਾਮ ਅਜੀਬੋ ਗਰੀਬ ਲੱਗਿਆ। ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਜਿਹੜਾ ਕਲਾਮ ਕੀਤਾ ਉਹ ਸਾਡੀ ਰੂਹਾਨੀ ਜ਼ਿੰਦਗੀ ਦੇ ਲਈ ਸੀ ਤੇ ਯਿਸੂ ਮਸੀਹ ਆਪਣੇ ਲੋਕਾਂ ਨੂੰ ਆ ਗੱਲ ਸਿਖਾਉਣਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਜਿਸਮਾਨੀ ਜ਼ਿੰਦਗੀ ਦੇ ਲਈ ਜਿਸਮਾਨੀ ਗਿਜ਼ਾ ਜ਼ਰੂਰੀ ਹੈ, ਉਸੇ ਤਰ੍ਹਾਂ ਰੂਹਾਨੀ ਜ਼ਿੰਦਗੀ ਦੇ ਲਈ ਰੂਹਾਨੀ ਗਿਜ਼ਾ ਜ਼ਰੂਰੀ ਹੈ ਤੇ ਰੂਹਾਨੀ ਜ਼ਿੰਦਗੀ ਦੀ ਗਿਜ਼ਾ ਖੁਦਾ ਦਾ ਕਲਾਮ ਹੈ। ਸਾਥੀਓ, ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਸੁਣਨੇ ਹਾਂ, ਪੜ੍ਹਨੇ ਹਾਂ, ਉਹਦੇ 'ਤੇ ਅਮਲ ਕਰਨੇ ਹਾਂ, ਉਸ ਵੇਲੇ ਅਸੀਂ ਇਸ ਮੁਸੀਬਤ ਵਿੱਚ ਜ਼ਿੰਦਗੀ ਪਾਉਂਦੇ ਹਾਂ। ਸਾਥੀਓ, ਸਾਨੂੰ ਚਾਹੀਦਾ ਕਿ ਅਸੀਂ ਕਲਾਮੇ ਮੁਕੱਦਸ ਦਾ ਮੁਤਾਲਾ ਰੂਲ ਕੁਦਸ ਦੀ ਮਦਦ ਦੇ ਨਾਲ ਕਰੀਏ ਤਾਂ ਕਿ ਅਸੀਂ ਕਲਾਮੇ ਮੁਕੱਦਸ ਦੀਆਂ ਗੱਲਾਂ ਨੂੰ ਅੱਛੀ ਤਰ੍ਹਾਂ ਸਮਝ ਸਕੀਏ। ਜਦੋਂ ਅਸੀਂ ਈਮਾਨ ਦੇ ਬਾਨੀ ਤੇ ਕਾਮਿਲ ਕਰਨ ਵਾਲੇ ਯਿਸੂ ਮਸੀਹ ਨੂੰ ਤੱਕਦੇ ਰਹਿੰਦੇ ਹਾਂ, ਉਸ ਵੇਲੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹਾਂ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਵੀ ਪੜ੍ਹਦੇ ਹਾਂ ਕਿ ਜਦੋਂ ਯਿਸੂ ਮਸੀਹ ਨੇ ਆ ਕਲਾਮ ਕੀਤਾ, ਉਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਆ ਕਲਾਮ ਬੜਾ ਮਾਯੂਬ ਜਿਹਾ ਲੱਗਾ। ਉਹ ਇਸ ਕਲਾਮ ਤੋਂ ਨਾ ਖੁਸ਼ ਹੋਏ, ਉਹਨਾਂ ਨੇ ਇਸ ਕਲਾਮ ਨੂੰ ਕਬੂਲ ਨਾ ਕੀਤਾ, ਬਲਕਿ ਉਹ ਯਿਸੂ ਮਸੀਹ ਨੂੰ ਛੱਡ ਕੇ ਚਲੇ ਗਏ। ਤੇ ਜਦੋਂ ਉਹ ਲੋਕ ਯਿਸੂ ਮਸੀਹ ਨੂੰ ਛੱਡ ਕੇ ਚਲੇ ਗਏ, ਉਸ ਵੇਲੇ ਯਿਸੂ ਮਸੀਹ ਨੂੰ ਦਿਲੀ ਸਦਮਾ ਹੋਇਆ। ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਰੋਕਣ ਦੀ ਜ਼ਰੂਰਤ ਮਹਿਸੂਸ ਨਾ ਕੀਤੀ, ਕਿਉਂਕਿ ਆਹ ਚੁਣਾਓ ਉਹਨਾਂ ਲੋਕਾਂ ਦਾ ਆਪਣਾ ਸੀ। ਇਸ ਲਈ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਵੀ ਆ ਆਖਿਆ। ਅਗਰ ਅਸੀਂ ਯੋਹੰਨਾ ਦੀ ਅੰਜੀਲ ਦੇ 6 ਬਾਬ ਦੀ 67 ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਵੀ ਚਲੇ ਜਾਣਾ ਚਾਹੁੰਦੇ ਹੋ। ਸਾਥੀਓ, ਯਿਸੂ ਮਸੀਹ ਸਾਨੂੰ ਜ਼ਬਰਦਸਤੀ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ। ਉਹ ਸਾਨੂੰ ਮਜਬੂਰ ਨਹੀਂ ਕਰਦਾ ਕਿ ਅਸੀਂ ਉਹਦੇ ਨਾਲ ਰਹੀਏ, ਬਲਕਿ ਉਹ ਸਾਨੂੰ ਚੁਣਾਓ ਦਾ ਹੱਕ ਦਿੰਦਾ ਹੈ। ਉਹਨੇ ਸਾਨੂੰ ਆ ਇਖਤਿਆਰ ਬਖਸ਼ਿਆ ਹੈ ਕਿ ਅਸੀਂ ਆਪਣਾ ਫੈਸਲਾ ਖੁਦ ਕਰੀਏ। ਸੋ ਯਿਸੂ ਮਸੀਹ ਨੇ ਵੀ ਸ਼ਾਗਿਰਦਾਂ ਨੂੰ ਫੈਸਲਾ ਕਰਨ ਦਾ ਇਖਤਿਆਰ ਬਖਸ਼ਿਆ, ਚੁਣਾਓ ਦਾ ਹੱਕ ਦਿੱਤਾ। ਯਿਸੂ ਮਸੀਹ ਨੇ ਸ਼ਾਗਿਰਦਾਂ ਨੂੰ ਪੁੱਛਿਆ ਕਿ ਕੀ ਤੁਸੀਂ ਵੀ ਚਲੇ ਜਾਣਾ ਚਾਹੁੰਦੇ ਹੋ। ਪਰ ਅਸੀਂ ਵੇਖਦੇ ਕਿ ਸ਼ਮੌਨ ਪਤਰਸ ਨੇ ਜਵਾਬ ਦਿੱਤਾ ਕਿ ਖੁਦਾਵੰਦ, ਅਸੀਂ ਕਿਹਦੇ ਕੋਲ ਜਾਈਏ? ਹਮੇਸ਼ਾ ਦੀ ਜ਼ਿੰਦਗੀ ਦੀਆਂ ਗੱਲਾਂ ਤੇ ਤੇਰੇ ਹੀ ਕੋਲ ਨੇ। ਅਸੀਂ ਇਮਾਨ ਲਿਆਏ ਹਾਂ ਤੇ ਜਾਣ ਗਏ ਹਾਂ ਕਿ ਤੂੰ ਹੀ ਖੁਦਾ ਦਾ ਕਦੋਸ ਹੈ। ਸਾਥੀਓ, ਪਤਰਸ ਰਸੂਲ ਨੇ ਜ਼ਾਤੀ ਤੌਰ ਨਾਲ ਇਸ ਗੱਲ ਨੂੰ ਜਾਣਿਆ ਕਿ ਹਮੇਸ਼ਾ ਦੀ ਜ਼ਿੰਦਗੀ ਯਿਸੂ ਮਸੀਹ ਹੈ। ਇਸ ਲਈ ਉਹਨੇ ਯਿਸੂ ਮਸੀਹ ਨੂੰ ਕਿਹਾ ਕਿ ਯਿਸੂ, ਹਮੇਸ਼ਾ ਦੀ ਜ਼ਿੰਦਗੀ ਤੇ ਤੇਰੇ ਕੋਲ ਹੀ ਹੈ, ਫਿਰ ਅਸੀਂ ਕਿਹਦੇ ਕੋਲ ਜਾਈਏ? ਅਸੀਂ ਇਮਾਨ ਲਿਆਏ ਹਾਂ ਤੇ ਜਾਣ ਗਏ ਹਾਂ ਕਿ ਤੂੰ ਹੀ ਖੁਦਾ ਦਾ ਕਦੋਸ ਹੈ। ਸੋ ਸਾਥੀਓ, ਅਗਰ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਣਾ ਚਾਹੁੰਦੇ ਹਾਂ ਤੇ ਫਿਰ ਅਸੀਂ ਯਿਸੂ ਮਸੀਹ ਤੇ ਇਮਾਨ ਲਿਆਈਏ, ਉਹਨੂੰ ਕਬੂਲ ਕਰੀਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਕਬੂਲ ਕਰੀਏ। ਸਾਥੀਓ, ਜਦੋਂ ਅਸੀਂ ਵੀ ਸ਼ਮੌਨ ਪਤਰਸ ਵਾਂਗੂ ਯਿਸੂ ਮਸੀਹ ਨੂੰ ਜਾਣਾਂਗੇ, ਉਹਦੇ ਤੇ ਇਮਾਨ ਲਿਆਵਾਂਗੇ, ਉਹਨੂੰ ਕਬੂਲ ਕਰਾਂਗੇ, ਉਸ ਵੇਲੇ ਯਕੀਨਨ ਅਸੀਂ ਵੀ ਇਸ ਗੱਲ ਦੀ ਗਵਾਹੀ ਦੇ ਸਕਾਂਗੇ ਕਿ ਹਮੇਸ਼ਾ ਦੀ ਜ਼ਿੰਦਗੀ ਯਿਸੂ ਮਸੀਹ ਹੈ। ਜਿਹੜਾ ਵੀ ਉਹਦੇ ਤੇ ਇਮਾਨ ਲਿਆਏਗਾ, ਉਹ ਨਿਜਾਤ ਪਾਏਗਾ, ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰੇਗਾ। ਸੋ ਸਾਥੀਓ, ਆਓ ਅਸੀਂ ਯਿਸੂ ਮਸੀਹ ਦੇ ਗੋਸ਼ਤ ਨੂੰ ਖਾਈਏ ਤੇ ਉਹਦੇ ਖੂਨ ਨੂੰ ਪੀਏ, ਯਾਨੀ ਕਿ ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਕਬੂਲ ਕਰੀਏ, ਉਹਦੇ ਤੇ ਇਮਾਨ ਲਿਆਈਏ ਤਾਂ ਕਿ ਸਾਡੇ ਗੁਨਾਹ ਮਾਫ਼ ਹੋਣ, ਅਸੀਂ ਉਹਨੂੰ ਕਬੂਲ ਕਰਦੇ ਹੋਇਆਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਰ ਨੰਬਰ 474 ਵਿੱਚ ਆ ਗੱਲ ਲਿਖਦੀ ਏ ਕਿ ਯਿਸੂ ਮਸੀਹ ਨੇ ਇਨਸਾਨੀ ਜਾਮਾ ਪਾਇਆ ਤਾਂ ਕਿ ਅਸੀਂ ਉਹਦੇ ਨਾਲ ਇੱਕ ਹੋ ਸਕੀਏ, ਉਹਦੀ ਬਦੌਲਤ ਹੀ ਅਸੀਂ ਕਬਰ ਤੋਂ ਜ਼ਿੰਦਾ ਹੋ ਸਕਾਂਗੇ, ਕਿਉਂਕਿ ਈਮਾਨ ਦੇ ਜ਼ਰੀਏ ਉਹਦੀ ਜ਼ਿੰਦਗੀ ਸਾਡੀ ਜ਼ਿੰਦਗੀ ਬਣ ਜਾਂਦੀ ਏ। ਉਹ ਜਿਹੜੇ ਯਿਸੂ ਮਸੀਹ ਨੂੰ ਆਪਣੇ ਦਿਲਾਂ ਵਿੱਚ ਉਤਾਰ ਲੈਂਦੇ ਨੇ, ਹਮੇਸ਼ਾ ਦੀ ਜ਼ਿੰਦਗੀ ਉਹਨਾਂ ਦੀ ਹੀ ਏ। ਰੂਹ ਦੇ ਜ਼ਰੀਏ ਖੁਦਾਵੰਦ ਸਾਡੇ ਵਿੱਚ ਸਕੂਨਤ ਕਰਦਾ ਹੈ ਤੇ ਖੁਦਾਵੰਦ ਦੇ ਰੂਹ ਨੂੰ ਅਸੀਂ ਸਿਰਫ ਈਮਾਨ ਦੇ ਜ਼ਰੀਏ ਨਾਲ ਹੀ ਆਪਣੇ ਦਿਲਾਂ ਵਿੱਚ ਵਸਾ ਸਕਦੇ ਹਾਂ। ਜਦੋਂ ਈਮਾਨ ਨਾਲ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨੇ ਹਾਂ, ਉਸ ਵੇਲੇ ਹੀ ਹਮੇਸ਼ਾ ਦੀ ਜ਼ਿੰਦਗੀ ਦਾ ਆਗਾਜ਼ ਹੋ ਜਾਂਦਾ ਹੈ। ਸੋ ਸਾਥੀਓ, ਮੈਨੂੰ ਉਮੀਦ ਹੈ ਕਿ ਅੱਜ ਤੁਸੀਂ ਇਸ ਗੱਲ ਨੂੰ ਜਾਣਿਆ ਹੋਏਗਾ, ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਯਿਸੂ ਮਸੀਹ ਦਾ ਗੋਸ਼ਤ ਤੇ ਉਹਦਾ ਖੂਨ ਪੀਣ ਤੋਂ ਮੁਰਾਦ ਆਏ ਕਿ ਅਸੀਂ ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਕਬੂਲ ਕਰੀਏ, ਉਹਦੇ ਤੇ ਈਮਾਨ ਲਿਆਈਏ ਤਾਂ ਕਿ ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾ ਸਕੀਏ, ਨਿਜਾਤ ਹਾਸਲ ਕਰ ਸਕੀਏ ਤੇ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ। ਤੇ ਜਿਵੇਂ ਕਿ ਅਸਾਂ ਇਸ ਗੱਲ ਨੂੰ ਵੀ ਵੇਖਿਆ ਕਿ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਏ ਕਿ ਜਦੋਂ ਅਸੀਂ ਈਮਾਨ ਦੇ ਨਾਲ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ, ਜਦੋਂ ਅਸੀਂ ਈਮਾਨ ਦੇ ਨਾਲ ਯਿਸੂ ਮਸੀਹ ਨੂੰ ਆਪਣੇ ਦਿਲਾਂ ਵਿੱਚ ਆਉਣ ਦੀ ਦਾਵਤ ਦਿੰਦੇ ਹਾਂ, ਜਦੋਂ ਯਿਸੂ ਮਸੀਹ ਸਾਡੇ ਦਿਲਾਂ ਵਿੱਚ ਸਕੂਨਤ ਕਰਦਾ ਹੈ, ਉਸ ਵੇਲੇ ਹੀ ਹਮੇਸ਼ਾ ਦੀ ਜ਼ਿੰਦਗੀ ਦਾ ਆਗਾਜ਼ ਹੋ ਜਾਂਦਾ ਹੈ। ਸੋ ਆਓ ਸਾਥੀਓ, ਅਸੀਂ ਅੱਜ ਇਸ ਗੱਲ ਦਾ ਫੈਸਲਾ ਕਰੀਏ, ਇਸ ਗੱਲ ਦਾ ਚੁਣਾਓ ਕਰੀਏ ਕਿ ਅਸਾਂ ਯਿਸੂ ਮਸੀਹ ਨੂੰ ਹੀ ਆਪਣਾ ਸ਼ਖਸੀ ਨਿਜਾਤ ਦਹਿੰਦਾ ਕਬੂਲ ਕਰਨਾ ਹੈ, ਉਹਦੇ ਤੇ ਹੀ ਈਮਾਨ ਤੇ ਭਰੋਸਾ ਰੱਖਣਾ ਹੈ, ਕਿਉਂਕਿ ਉਹਦੇ ਵਿੱਚ ਹੀ ਹਮੇਸ਼ਾ ਦੀ ਜ਼ਿੰਦਗੀ ਪਾਈ ਜਾਂਦੀ ਹੈ। ਕਿਉਂਕਿ ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ ਤੇ ਈਮਾਨ ਲਿਆਏਗਾ, ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਵਾਂ। ਆਓ ਅਸੀਂ ਖੁਦਾ ਦੇ ਹਜ਼ੂਰ ਆ ਦੁਆ ਕਰੀਏ ਕਿ ਖੁਦਾਵੰਦ ਸਾਡੇ ਗੁਨਾਹਾਂ ਨੂੰ ਬਖਸ਼ ਦੇਵੇ, ਸਾਡੇ ਗੁਨਾਹਾਂ ਨੂੰ ਮਾਫ਼ ਕਰੇ ਅਤੇ ਸਾਨੂੰ ਪਾਕ ਸਾਫ਼ ਕਰੇ, ਕਿਉਂਕਿ ਅਸੀਂ ਇਸ ਮੁਸੀਬਤ ਦੇ ਮਾਲੀਆ ਨੇ ਆ। ਉਹਨੂੰ ਆਪਣਾ ਸ਼ਖਸੀ ਨਿਜਾਤ ਦੀ ਹਿੰਦਾ ਤਸਲੀਮ ਕਰਨੇ ਆ। ਖੁਦਾਵੰਦ ਸਾਨੂੰ ਕਬੂਲ ਕਰੇ ਅਤੇ ਸਾਨੂੰ ਆਪਣੇ ਵਾਅਦੇ ਦੇ ਮੁਤਾਬਿਕ ਹਮੇਸ਼ਾ ਦੀ ਜ਼ਿੰਦਗੀ ਅਤਾ ਫਰਮਾਏ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ ਅਤੇ ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸਾਂ ਇਸ ਗੱਲ ਨੂੰ ਜਾਣੀ ਹੈ ਅਤੇ ਇਸ ਗੱਲ ਨੂੰ ਸਿੱਖੀ ਹੈ ਕਿ ਜਿਹੜਾ ਸ਼ਖਸ ਤੇਰਾ ਗੋਸ਼ਤ ਖਾਂਦਾ ਅਤੇ ਤੇਰਾ ਖੂਨ ਪੀਂਦਾ, ਯਾਨੀ ਕਿ ਜਿਹੜਾ ਤੈਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਦਾ ਹੈ, ਤੇਰੇ 'ਤੇ ਈਮਾਨ ਲਿਆਉਂਦਾ ਹੈ, ਉਹ ਹਮੇਸ਼ਾ ਦੀ ਜ਼ਿੰਦਗੀ ਪਾਉਂਦਾ ਹੈ। ਤੇਰਾ ਫਰਮਾਨ ਹੈ ਕਿ ਜਿਹੜਾ ਈਮਾਨ ਲਿਆਉਂਦਾ ਹੈ ਹਮੇਸ਼ਾ ਦੀ ਜ਼ਿੰਦਗੀ ਉਹਦੀ ਹੈ। ਐ ਖੁਦਾਵੰਦ ਯਿਸੂ ਮਸੀਹ, ਅਸੀਂ ਆਪਣੇ ਦਿਲਾਂ ਨੂੰ ਤੇਰੇ ਲਈ ਖੋਲ੍ਹਦੇ ਹਾਂ। ਤੂੰ ਸਾਡੇ ਦਿਲਾਂ ਵਿੱਚ ਆ, ਅਸੀਂ ਬੜੇ ਈਮਾਨ ਦੇ ਨਾਲ ਤੈਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰਨੇ ਆ, ਤੇਰੇ 'ਤੇ ਈਮਾਨ ਲਿਆਉਂਦੇ ਹਾਂ। ਤੂੰ ਸਾਡੇ ਗੁਨਾਹਾਂ ਨੂੰ ਬਖਸ਼ ਦੇ ਅਤੇ ਸਾਨੂੰ ਆਪਣੀ ਰਾਸਤਾਬਾਜ਼ੀ ਅਤੇ ਹਮੇਸ਼ਾ ਦੀ ਜ਼ਿੰਦਗੀ ਅਤਾ ਫਰਮਾ, ਤਾਂ ਕਿ ਅਸੀਂ ਹਮੇਸ਼ਾ ਤੇਰੇ ਵਿੱਚ ਕਾਇਮ ਉਦਾਇਮ ਰਹਿ ਸਕੀਏ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ। ਐ ਖੁਦਾਵੰਦ, ਇਹਨਾਂ ਦੇ ਜ਼ਿਹਨਾਂ ਨੂੰ ਖੋਲ੍ਹ, ਤਾਂ ਕਿ ਆ ਤੇਰੇ ਕਲਾਮ ਦੀਆਂ ਗੱਲਾਂ ਨੂੰ ਸਮਝ ਸਕਣ ਅਤੇ ਇਹਦੇ 'ਤੇ ਅਮਲ ਕਰ ਸਕਣ। ਐ ਖੁਦਾਵੰਦ, ਅਗਰ ਕੋਈ ਇਹਨਾਂ 'ਚੋਂ ਬਿਮਾਰ ਏ ਤਾਂ ਉਹਨੂੰ ਸ਼ਿਫਾ ਦੇ। ਸਾਨੂੰ ਸਾਰਿਆਂ ਨੂੰ ਤੂੰ ਆਪਣੇ ਕਲਾਮ 'ਤੇ ਅਮਲ ਕਰਨ ਦੀ ਤੌਫੀਕ ਦੇ। ਅਸੀਂ ਸਾਰੇ ਤੈਨੂੰ ਹੀ ਆਪਣਾ ਨਿਜਾਤ ਦੇਹਿੰਦਾ, ਆਪਣਾ ਖਾਲਿਕ ਅਤੇ ਮਾਲਿਕ ਤਸਲੀਮ ਕਰਨੇ ਹਾਂ। ਤੂੰ ਸਾਨੂੰ ਕਬੂਲ ਫਰਮਾ ਅਤੇ ਆਪਣੇ ਵਾਅਦੇ ਦੇ ਮੁਤਾਬਿਕ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇ, ਤਾਂ ਕਿ ਅਸੀਂ ਹਮੇਸ਼ਾ ਤੇਰੇ ਵਿੱਚ ਕਾਇਮ ਉਦਾਇਮ ਰਹਿ ਸਕੀਏ। ਐ ਖੁਦਾਵੰਦ, ਤੂੰ ਸਾਨੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।